ਇਹ ਆਕਾਸ਼ਵਾਣੀ ਜਲੰਧਰ ਏ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਖਾਸ ਖਬਰਾਂ। ਸਿੱਕਮ ਵਿਚ ਬੱਦਲ ਫੱਟਣ ਕਾਰਨ ਤੀਸਤਾ ਦਰਿਆ ਵਿਚ ਅਚਾਨਕ ਆਏ ਹੜਾਂ ਕਰਕੇ ਕਈ ਜ਼ਿਲ੍ਹਿਆਂ ਵਿਚ ਭਾਰੀ ਨੁਕਸਾਨ ਹੋਇਐ। ਫੌਜ ਦੇ 23 ਜਵਾਨਾਂ ਸਮੇਤ ਕਈ ਲੋਕ ਲਾਪਤਾ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਭਲਕੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦਾ ਦੌਰਾ ਕਰਨਗੇ। ਉੱਤਰ ਪੱਛਮੀ ਅਤੇ ਦੱਖਣ ਪੂਰਬੀ ਬਿਹਾਰ ਵਿਚ ਭਾਰੀ ਬਾਰਿਸ਼ ਦੀ ਖ਼ਬਰ ਏ। ਅਤੇ ਭਾਰਤ ਨੇ ਹਾਂਗਸੋ ਏਸ਼ੀਆਈ ਖੇਡਾਂ ਵਿਚ 73 ਤਮਗੇ ਜਿੱਤ ਕੇ ਹੁਣ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ ਏ। ਤੀਰਅੰਦਾਜ਼ੀ ਮਿਕਸ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ ਏ। ਸਿੱਕਮ ਵਿਚ ਮੰਗਨ ਜ਼ਿਲ੍ਹੇ ਦੇ ਲੋਨਾਕ ਝੀਲ ਦੇ ਕੁਝ ਹਿੱਸਿਆਂ ਵਿਚ ਗਲੇਸ਼ੀਅਰ ਝੀਲ ਦੇ ਬਾਹਰੀ ਹੜ੍ਹ ਦੇ ਨਤੀਜੇ ਵਜੋਂ ਅੱਜ ਤੜਕੇ ਤੀਸਤਾ ਨਦੀ ਖੇਤਰ ਦੇ ਨਾਲ ਪਾਣੀ ਦਾ ਪੱਧਰ ਵਧਣ ਕਾਰਨ ਅਚਾਨਕ ਹੜ੍ਹ ਆ ਗਿਆ। ਆਪਦਾ ਸਮੇਂ ਪ੍ਰਬੰਧ ਬਾਰੇ ਰਾਜ ਅਥਾਰਟੀ ਨੇ ਜਾਣਕਾਰੀ ਦਿੱਤੀ ਏ। ਪਾਂਗਯੋਂਗ ਜ਼ਿਲ੍ਹੇ ਚ ਫੌਜ ਦੇ 23 ਜਵਾਨ ਲਾਪਤਾ ਨੇ ਅਤੇ ਬਾਰਦਾਂਗ ਚ ਇਕ ਵਿਅਕਤੀ ਨੂੰ ਬਚਾਇਆ ਗਿਐ ਜਿੱਥੇ ਕੁਝ ਵਾਹਨ ਗਾਰੇ ਚ ਡੁੱਬ ਗਏ ਨੇ। ਮੁੱਖ ਮੰਤਰੀ ਪੀਐਸ ਤਮਾਂਗ ਸਿੰਘ ਟਾਂਗ ਪਹੁੰਚ ਗਏ ਨੇ। ਮਾਂਗਨ ਗੰਗਟੋਕ ਪਾਂਗਯੋਂਗ ਅਤੇ ਨਾਮਚੀ ਜ਼ਿਲ੍ਹਿਆਂ ਵਿਚ ਭਾਰੀ ਨੁਕਸਾਨ ਦੀ ਖ਼ਬਰ ਮਿਲੀ ਏ। ਕਈ ਪੁਲ ਟਹਿ ਗਏ ਨੇ ਅਤੇ ਘਰ ਰੁੜ ਗਏ ਨੇ। ਚੁੰਗਥਾਂਗ ਦੇ ਨੇੜੇ ਤੇੜੇ ਦੇ ਮਾਂਗਨ ਜ਼ਿਲ੍ਹੇ ਵਿਚ ਸੰਚਾਰ ਨੈਟਵਰਕ ਪ੍ਰਭਾਵਿਤ ਹੋਇਆ। ਟੌਂਗ ਪੁਲ ਦੇ ਡਿੱਗਣ ਕਾਰਨ ਇਹ ਘਟਿਆ ਹੋਇਐ। ਫਿਦਾਂਗ ਅਤੇ ਡਿਗਚੂ ਵਿਚ ਘਰ ਰੁੜ ਗਏ ਨੇ। ਸੰਖਰ ਲਾਂਗ ਵਿਖੇ 2 GREF ਮਜ਼ਦੂਰ ਲਾਪਤਾ ਦੱਸੇ ਜਾ ਰਹੇ ਨੇ। ਟੁੰਗ ਵਿਖੇ 1 GREF ਕ੍ਰਸ਼ਰ ਪਲਾਂਟ ਅਤੇ ਪੁਰਾਣੀ ਪੁਲਿਸ ਬੈਰਕ ਰੁੜ ਗਈ ਏ ਅਤੇ 4 ਲੋਕ ਲਾਪਤਾ ਦੱਸੇ ਗਏ ਨੇ। ਗੈਂਗਟੌਕ ਜ਼ਿਲ੍ਹੇ ਵਿਚ STRF ਨੇ 25 ਲੋਕਾਂ ਨੂੰ ਬਚਾਇਆ। ਨਾਮਚੀ ਜ਼ਿਲ੍ਹੇ ਚ LD ਕਾਜ਼ੀ ਪੁਲ ਅਤੇ ਇੰਦਰੇਣੀ ਪੁਲ ਵਹਿ ਗਏ ਨੇ। ਲਗਭਗ 500 ਲੋਕ ਰਾਹਤ ਕੈਂਪਾਂ ਵਿਚ ਪਨਾਹ ਲੈ ਰਹੇ ਨੇ ਅਤੇ ਪ੍ਰਣਾਮੀ ਮੰਦਿਰ ਵਿਚ ਇਕ ਸਥਾਈ ਰਾਹਤ ਕੈਂਪ ਸਥਾਪਿਤ ਕੀਤਾ ਗਿਐ। ਸਿਲੀਗੁੜੀ ਰਾਹੀਂ ਪੱਛਮੀ ਬੰਗਾਲ ਨਾਲ ਸਿੱਕਮ ਦਾ ਸੰਪਰਕ ਕਰਨ ਵਾਲਾ ਰਾਸ਼ਟਰੀ ਰਾਜਸ਼ਾਹਰਾਹ 10 ਤੇ ਘੱਟੋ ਘੱਟ 4 ਥਾਵਾਂ ਤੇ ਬੰਦ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦਾ ਦੌਰਾ ਕਰਨਗੇ ਅਤੇ 17,600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਸ੍ਰੀ ਮੋਦੀ ਮੱਧ ਪ੍ਰਦੇਸ਼ ਦੇ ਜਬਲਪੁਰ ਜਾਣਗੇ ਜਿੱਥੇ ਉਹ ਸੜਕ, ਰੇਲ, ਗੈਸ ਪਾਈਪਲਾਈਨ, ਰਿਹਾਇਸ਼ ਅਤੇ ਪੀਣ ਵਾਲੇ ਸਾਫ਼ ਪਾਣੀ ਵਰਗੇ ਖੇਤਰਾਂ ਵਿਚ 12,600 ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ। ਇੰਦੌਰ ਵਿਖੇ ਲਾਈਟ ਹਾਊਸ ਪ੍ਰੋਜੈਕਟ ਦਾ ਉਦਘਾਟਨ ਹੋਣ ਨਾਲ ਸਾਰਿਆਂ ਲਈ ਘਰ ਮੁਹੱਈਆ ਕਰਾਉਣ ਦੀ ਉਨ੍ਹਾਂ ਦੀ ਸੋਚ ਮਜ਼ਬੂਤ ਹੋਏਗੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਲਗਭਗ 128 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਪ੍ਰੋਜੈਕਟ ਨਾਲ 1,000 ਤੋਂ ਵੱਧ ਲਾਭਪਾਤਰੀ ਪਰਿਵਾਰਾਂ ਨੂੰ ਫਾਇਦਾ ਹੋਏਗਾ। ਵਿਅਕਤੀਗਤ ਘਰੇਲੂ ਟੂਟੀ ਕਨੈਕਸ਼ਨਾਂ ਰਾਹੀਂ ਸੁਰੱਖਿਅਤ ਅਤੇ ਉਚਿਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਧਾਨ ਮੰਤਰੀ ਦੀ ਸੋਚ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਇਕ ਕਦਮ ਵਜੋਂ ਮੰਡਲਾ, ਜਬਲਪੁਰ ਅਤੇ ਡਿੰਡੋਰੀ ਜ਼ਿਲ੍ਹਿਆਂ ਵਿਚ 2,350 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਏਗਾ। ਸ੍ਰੀ ਮੋਦੀ ਸੜਕ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ 4,800 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਸਮਰਪਿਤ ਕਰਨਗੇ। ਰਾਜਸਥਾਨ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੜਕ, ਰੇਲ, ਹਵਾਬਾਜ਼ੀ, ਸਿਹਤ ਅਤੇ ਉੱਚ ਸਿੱਖਿਆ ਵਰਗੇ ਖੇਤਰਾਂ ਵਿਚ ਕੋਈ 5,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਸਮਰਪਿਤ ਕਰਨ ਲਈ ਜੋਧਪੁਰ ਜਾਣਗੇ। ਉਹ ਸਿਹਤ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿਚ ਏਮਸ ਜੋਧਪੁਰ ਵਿਖੇ 350 ਬਿਸਤਰਿਆਂ ਵਾਲਾ ਟਰਾਮਾ ਸੈਂਟਰ ਅਤੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ ਅਤੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਅਧੀਨ ਪੂਰੇ ਰਾਜਸਥਾਨ ਵਿਚ ਵਿਕਸਿਤ ਕੀਤੇ ਜਾਣ ਵਾਲੇ 7 ਕ੍ਰਿਟੀਕਲ ਕੇਅਰ ਬਲਾਕ ਸ਼ਾਮਲ ਨੇ। ਸ੍ਰੀ ਮੋਦੀ ਜੋਧਪੁਰ ਹਵਾਈ ਅੱਡੇ ਤੇ ਅਤਿਆਧੁਨਿਕ ਨਵੇਂ ਟਰਮੀਨਲ ਇਮਾਰਤ ਦੇ ਵਿਕਾਸ ਲਈ ਨੀਂਹ ਪੱਥਰ ਰੱਖਣਗੇ। ਉਹ IIT ਜੋਧਪੁਰ ਕੈਂਪਸ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਸਟਰੀਟ ਵੈਂਡਰਜ਼ ਆਤਮ ਨਿਰਭਰ ਨਿਧੀ PM ਸਵਾਨਿਧੀ ਸਕੀਮ ਨੇ ਦੇਸ਼ ਭਰ ਵਿਚ 50 ਲੱਖ ਤੋਂ ਵੱਧ ਰੇਹੜੀ ਪਟੜੀ ਵਾਲਿਆਂ ਤੱਕ ਮਦਦ ਪਹੁੰਚਾ ਕੇ ਇਕ ਵੱਡਾ ਮੀਲ ਪੱਥਰ ਹਾਸਲ ਕੀਤੈ। ਮਕਾਨਾਂ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੀ ਇਕ ਪਹਿਲਕਦਮੀ ਤਹਿਤ ਇਸ ਸਕੀਮ ਨੇ ਬਾਕਾਇਦਾ ਆਰਥਿਕ ਵਿਵਸਥਾ ਵਿਚ ਇਨ੍ਹਾਂ ਨੂੰ ਸ਼ਾਮਲ ਕਰਨ ਲਈ ਅਹਿਮ ਭੂਮਿਕਾ ਨਿਭਾਉਂਦਿਆਂ ਇਨ੍ਹਾਂ ਨੂੰ ਉਪਰ ਉਠਾਉਣ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਨੇ। ਇਸ ਸਾਲ 1 ਜੁਲਾਈ ਨੂੰ ਮੰਤਰਾਲੇ ਵੱਲੋਂ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਵਿਚ ਇਸ ਸਕੀਮ ਤਹਿਤ ਹਾਸਲ ਕੀਤੇ ਜਾਣ ਵਾਲੇ ਟੀਚਿਆਂ ਵਿਚ ਸੋਧ ਕੀਤੀ ਗਈ ਸੀ। ਇਸ ਸਮੇਂ ਦੌਰਾਨ ਕਈ ਉੱਚ ਪੱਧਰੀ ਜਾਇਜ਼ੇ ਤੇ ਨਿਰੀਖਣ ਕੀਤੇ ਗਏ। ਇਨ੍ਹਾਂ ਸਾਂਝੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ 50 ਲੱਖ ਤੋਂ ਵੱਧ ਰੇਹੜੀ ਪਟੜੀ ਵਾਲਿਆਂ ਨੂੰ 8,600 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਤੇ ਕਰੀਬ 60 ਲੱਖ ਕਰਜ਼ੇ ਦਿੱਤੇ ਗਏ ਨੇ। ਪਿਛਲੇ 3 ਮਹੀਨਿਆਂ ਚ ਰਾਜਾਂ ਨੇ 12 ਲੱਖ ਨਵੇਂ ਰੇਹੜੀ ਪਟੜੀ ਵਾਲਿਆਂ ਨੂੰ ਨਾਲ ਜੋੜਿਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਬੀਤੀ ਸ਼ਾਮ ਨਵੀਂ ਦਿੱਲੀ ਵਿਚ ਡੋਮਿਨਿਕਨ ਰਿਪਬਲਿਕ ਦੇ ਉਪ ਰਾਸ਼ਟਰਪਤੀ ਰਾਕੇਲ ਪੇਨਾ ਨਾਲ ਮੁਲਾਕਾਤ ਕੀਤੀ। ਉਨਾਂ ਨੇ ਭਾਰਤ ਡੋਮਿਨਿਕਨ ਗਣਰਾਜ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ, ਖਾਸ ਕਰਕੇ ਵਪਾਰ ਅਤੇ ਸਿੱਖਿਆ, ਰਖਿਆ, ਪੁਲਾੜ ਤੇ ਨਵੇਂ ਆਉਣਯੋਗ ਖੇਤਰਾਂ ਵਿਚ ਸਲਾਹ ਮਸ਼ਵਰੇ ਹੋਏ। ਉਨਾਂ ਨੇ ਖੇਤਰੀ ਅਤੇ ਬਹੁਪੱਖੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਸ੍ਰੀਮਤੀ ਪੇਨਾ ਭਾਰਤ ਦੇ 4 ਦਿਨਾਂ ਦੌਰੇ ਤੇ ਕੱਲ ਨਵੀਂ ਦਿੱਲੀ ਪਹੁੰਚੇ ਨੇ। ਉਨਾਂ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਭਾਰਤ ਦੇ ਪਿਛਲੇ ਦੌਰੇ ਤੇ ਉਪ ਰਾਸ਼ਟਰਪਤੀ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਮੁਰਮੂ ਨੇ ਕਿਹਾ ਸੀ ਕਿ ਇਸ ਦੌਰੇ ਦਾ ਸਮਾਂ ਬਹੁਤ ਢੁਕਵਾਂ ਹੈ ਕਿਉਂਕਿ ਭਾਰਤ ਅਤੇ ਡੋਮਿਨਿਕਨ ਗਣਰਾਜ ਅਤੇ ਕੂਟਨੀਤਿਕ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਨੇ। ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਜਾਪਾਨ ਬੈਂਕ JBIC ਨੇ 6 ਕਰੋੜ ਅਮਰੀਕੀ ਡਾਲਰ ਦਾ ਭਾਰਤ ਜਾਪਾਨ ਫੰਡ ਸ਼ੁਰੂ ਕਰਨ ਲਈ ਸਮਝੌਤਾ ਕੀਤਾ ਏ। ਇਹ ਸਾਂਝੀ ਪਹਿਲਕਦਮੀ ਜਲਵਾਯੂ ਅਤੇ ਚਗਿਰਦੇ ਦੇ ਖੇਤਰ ਵਿਚ ਭਾਰਤ ਅਤੇ ਜਾਪਾਨ ਦਰਮਿਆਨ ਸਹਿਯੋਗ ਅਤੇ ਨਿਵੇਸ਼ ਦੀ ਸਹੁਲਤ ਦੇਵੇਗੀ। ਖਜ਼ਾਨਾ ਮੰਤਰਾਲੇ ਅਨੁਸਾਰ ਭਾਰਤ ਸਰਕਾਰ ਇਸ ਚ 49% ਯੋਗਦਾਨ ਦੇਵੇਗੀ ਅਤੇ ਬਾਕੀ 51% JBIC ਦੁਆਰਾ ਯੋਗਦਾਨ ਪਾਇਆ ਜਾਏਗਾ। ਇਹ ਫੰਡ ਚੁਗਿਰਦਾ ਸਿਰਤਾ ਅਤੇ ਘੱਟ ਕਾਰਬਨ ਨਿਕਾਸੀ ਰਣਨੀਤੀਆਂ ਵਿਚ ਨਿਵੇਸ਼ ਤੇ ਧਿਆਨ ਕੇਂਦਰਿਤ ਕਰਕੇ ਭਾਰਤ ਵਿਚ ਜਾਪਾਨੀ ਨਿਵੇਸ਼ਾਂ ਨੂੰ ਉਤਸ਼ਾਹਿਤ ਕਰੇਗਾ। ਭਾਰਤੀ ਰਿਜ਼ਰਵ ਬੈਂਕ ਦੀ ਮਾਲੀ ਨੀਤੀ ਕਮੇਟੀ ਦੀ ਦੁਮਾਹੀ ਮੀਟਿੰਗ ਅੱਜ ਮੁੰਬਈ ਵਿਚ ਸ਼ੁਰੂ ਹੋਈ। RBI ਗਵਰਨਰ ਸ਼ਕਤੀਕਾਂਤ ਦਾਸ ਸ਼ੁੱਕਰਵਾਰ ਨੂੰ ਮਾਲੀ ਨੀਤੀ ਬਿਆਨ ਜਾਰੀ ਕਰਨਗੇ। ਉਹ ਉਸੇ ਦਿਨ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ। ਪਿਛਲੀ ਮੀਟਿੰਗ ਤੋਂ ਬਾਅਦ MPC ਨੇ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ। ਮੌਜੁਦਾ ਸਮੇਂ ਵਿਚ ਰੈਪੋ ਦਰ 6.5%, ਰਿਵਰਸ ਰੈਪੋ ਦਰ 3.35% ਅਤੇ ਬੈਂਕ ਦਰ 6.75% ਏ। RBI ਨੇ 2023-24 ਲਈ ਅਸਲ GDP ਵਾਧਾ ਦਰ 6.5% ਰਹਿਣ ਦਾ ਅਨੁਮਾਨ ਪੇਸ਼ ਕੀਤਾ ਏ। ਭਾਜਪਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਨੇਤਾਵਾਂ ਦੇ ਭ੍ਰਿਸ਼ਟਾਚਾਰ ਨੂੰ ਇਕ ਇਕ ਕਰਕੇ ਬੇਨਕਾਬ ਕੀਤਾ ਜਾ ਰਿਹੈ। ਨਵੀਂ ਦਿੱਲੀ ਚ ਆਪ ਦੇ MP ਸੰਜੇ ਸਿੰਘ ਦੇ ਘਰ ਤੇ ED ਦੀ ਛਾਪੇਮਾਰੀ ਦਾ ਹਵਾਲਾ ਦਿੰਦੇ ਹੋਏ ਪਾਰਟੀ ਨੇ ਦੋਸ਼ ਲਾਇਆ ਕਿ ਇਹ ਸਪਸ਼ਟ ਏ ਕਿ ਆਪ ਨੇਤਾ ਸ਼ਰਾਬ ਘੁਟਾਲੇ ਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਸੀ। ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਵਰਿੰਦਰਾ ਸਚਦੇਵਾ ਨੇ ਮੀਡੀਆ ਨੂੰ ਦਸਿਆ ਕਿ ਭਾਜਪਾ ਪਿਛਲੇ ਦਿਨ ਤੋਂ ਕਹਿੰਦੀ ਆ ਰਹੀ ਏ ਕਿ ਆਪ ਨੇਤਾ ਭ੍ਰਿਸ਼ਟਾਚਾਰ ਵਿਚ ਸ਼ਾਮਲ ਨੇ ਅਤੇ ਸ੍ਰੀ ਸਿੰਘ ਦਾ ਨਾਂ ਪਹਿਲਾਂ ਹੀ ਘੁਟਾਲੇ ਨਾਲ ਸਬੰਧਿਤ ਚਾਰਜਸ਼ੀਟ ਵਿਚ ਸ਼ਾਮਲ ਸੀ। ਭਾਜਪਾ ਵਰਕਰਾਂ ਨੇ ਰਾਸ਼ਟਰੀ ਰਾਜਧਾਨੀ ਵਿਚ ਆਪ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਦਿੱਲੀ ਆਬਕਾਰੀ ਨੀਤੀ ਮਾਮਲੇ ਤੇ ਸ੍ਰੀ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ। ਇਸ ਦੌਰਾਨ ਦਿੱਲੀ ਦੇ ਮੰਤਰੀ ਅਤੇ ਆਪ ਨੇਤਾ ਸੌਰਭ ਭਾਰਦਵਾਜ ਨੇ ਕਥਿਤ ਸ਼ਰਾਬ ਘੁਟਾਲੇ ਨੂੰ ਮਨਘੜਤ ਘੁਟਾਲਾ ਦਸਿਆ ਏ। ਮੌਸਮ ਵਿਭਾਗ ਨੇ ਪਿਸ਼ੀਨਗੋਈ ਕੀਤੀ ਏ ਕਿ ਅਗਲੇ 2 ਦਿਨਾਂ ਦੌਰਾਨ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਸਿੱਕਮ ਉਤਰੀ ਓਡੀਸ਼ਾ ਵਿਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਜਾਰੀ ਰਹੇਗੀ। ਇਸ ਵਿਚ ਕਿਹਾ ਗਿਐ ਕਿ ਦੇਸ਼ ਦੇ ਉੱਤਰ ਪੂਰਬੀ ਹਿੱਸੇ ਚ ਅਗਲੇ 3 ਦਿਨਾਂ ਦੌਰਾਨ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ। ਮੌਸਮ ਵਿਭਾਗ ਨੇ ਕਿਹੈ ਦੱਖਣ ਪੱਛਮੀ ਮੌਨਸੂਨ ਉਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ, ਰਾਜਸਥਾਨ ਦੇ ਬਾਕੀ ਹਿੱਸਿਆਂ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਤੋਂ ਪਿੱਛੇ ਹਟ ਗਿਐ। ਚੀਨ ਚ ਹਾਂਗਜ਼ੋ ਏਸ਼ੀਆਈ ਖੇਡਾਂ ਵਿਚ ਭਾਰਤੀ ਜੋੜੀ ਜੋਤੀ ਸੁਰੇਖਾ ਵਿਨਮ ਅਤੇ ਓਜਸ ਦਿਓਤਲੇ ਨੇ ਤੀਰਅੰਦਾਜ਼ੀ ਵਿਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਐ। ਔਰਤਾਂ ਦੇ 57 ਕਿਲੋਗਰਾਮ ਮੁੱਕੇਬਾਜ਼ੀ ਮੁਕਾਬਲੇ ਵਿਚ ਪਰਵੀਨ ਹੁੱਡਾ ਨੇ ਕਾਂਸੀ ਦਾ ਤਮਗਾ ਜਿੱਤਿਆ, ਜਦੋਂ ਕਿ ਭਾਰਤੀ ਸਕੁਐਸ਼ ਦੀ ਟੀਮ ਅਭੈ ਸਿੰਘ ਅਤੇ ਅਨਾਹਤ ਸਿੰਘ ਮਿਸ਼ਰ ਟੀਮ ਮੁਕਾਬਲੇ ਵਿਚ ਮਲੇਸ਼ੀਆ ਦੀ ਜੋੜੀ ਤੋਂ ਹਾਰ ਕੇ ਕਾਂਸੀ ਦੇ ਤਮਗਾ ਹੀ ਹਾਸਲ ਕਰ ਸਕੇ ਨੇ। ਇਸ ਤੋਂ ਪਹਿਲਾਂ ਅੱਜ ਰਾਮਬਾਬੂ ਅਤੇ ਮੰਜੂ ਰਾਣੀ ਨੇ 35 ਕਿਲੋਮੀਟਰ ਮਿਕਸਡ ਰਿਲੇ ਦੌੜ ਚਾਲ ਵਿਚ 11ਵੇਂ ਦਿਨ ਕਾਂਸੀ ਦਾ ਤਮਗਾ ਜਿੱਤਿਆ ਏ। ਦੇਸ਼ ਦੀ ਤਮਗਿਆਂ ਦੀ ਕੁਲ ਗਿਣਤੀ ਹੁਣ ਤੱਕ 16 ਸੋਨੇ ਦੇ, 26 ਚਾਂਦੀ ਦੇ, 31 ਕਾਂਸੀ ਦੇ ਤਮਗਿਆਂ ਸਮੇਤ ਸਰਵੋਤਮ 73 ਤਮਗਿਆਂ ਤੇ ਪਹੁੰਚ ਗਈ ਏ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਸਿੱਕਮ ਵਿਚ ਬੱਦਲ ਫਟਣ ਕਾਰਨ ਤੀਸਤਾ ਦਰਿਆ ਵਿਚ ਅਚਾਨਕ ਆਏ ਹੜਾਂ ਕਾਰਨ ਕਈ ਜ਼ਿਲ੍ਹਿਆਂ ਵਿਚ ਭਾਰੀ ਨੁਕਸਾਨ ਹੋਇਐ। ਫੌਜ ਦੇ 23 ਜਵਾਨਾਂ ਸਮੇਤ ਕਈ ਲੋਕ ਲਾਪਤਾ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਭਲਕੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦਾ ਦੌਰਾ ਕਰਨਗੇ। ਉੱਤਰ ਪੱਛਮੀ ਅਤੇ ਦੱਖਣ ਪੂਰਬੀ ਬਿਹਾਰ ਵਿਚ ਭਾਰੀ ਬਾਰਿਸ਼ ਦੀ ਖ਼ਬਰ ਏ। ਅਤੇ ਭਾਰਤ ਨੇ ਹਾਂਗਜ਼ੋ ਏਸ਼ੀਆਈ ਖੇਡਾਂ ਵਿਚ 73 ਤਮਗੇ ਜਿੱਤ ਕੇ ਹੁਣ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ ਏ। ਤੀਰਅੰਦਾਜ਼ੀ ਮਿਕਸ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ। ਇਸੇ ਨਾਲ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ।